اٹھارہویں صدی کے اتہاس میں احمد شاہ ابدالی کا خاص استھان ہے. اس نے پنجاب سے 11 حملے کیتے سن. انہوں کا ویروا سکھ راج کیویں بنیا پستک میں دے آئے. 1739 عیسوی نادر نے حملہ کیتا تے مغل راج دیاں جڑاں تک ہلا دتا گیا. مگر کچھ سمے بعد نادر اپنے آدمی قتل ہو گیا. احمد شاہ ابدالی نے بادشاہی مل لی. تو پہلا حملہ احمد شاہ ابدالی نے مانو پور سے کیتا ہے جتنے لڑائی میں پوری طرح میر منو تو ہار کے گئے. پر تیسرے حملے میں میر منو جب کہ پنجاب کا گورنر تھی اس نے شکست دے کے وہ پنجاب کا مالک آپ بن گئے. میر منو اسے متحد ہو گئے. میر منو کے مرنے بعد اس کی بیگم نے احمد شاہ ابدالی کو بلایا. ہوں ان سمے سکھان کا کی رول ہے؟ نادر آیا ہے بڑی گنتی چھوڑی ہے جنگل میں رہتے نے سکھ مگر مردی فوج انہوں نے دل کھول کے لٹی. ابدالی بھی جنی بار آیا ہے انہیں سکا نہیں جان دیتا اپنا ایسا نال بناؤ دے رہے. خاص کر کے جو لڑکیاں بن کے لے جانا سی سکھ انہوں نے چھڑایا کرتے سن. تو چوتھے حملے میں ابدالی اتنا پریشان ہویا کہ جانا ہویا اپنے پتر شہزادہ ٹیگور لاہور کا گورنر بنا گیا اور اپنے تجربہ کار جرنیل جہان خان اس کے ماتحت اس کا سیناپتی بنا گیا. 10,000 افغانی فوج چھڈی نال حکم دیتا ہے کہ سکھان سدا واسطے دبا دیتا جائے. علاقے کی فوج اکٹھی کر کے لگ بھگ 40,000 کے قریب پیا ہے جہان خان امرتسر سے. بابا گربخش سنگھ جی پنڈ لیل کے رہن والے کیول 30 سپاہیاں سنے وہ ٹاکرا کر کے شہید ہو گئے. انہیں شہادت کے بعد جہان خان نے امرتسر سے قبضہ کر لیا. سروور کا بھی کچھ حصہ پور دیتا گیا. اس وقت شہیدان کے مثلدار بابا دیپ سنگھ جیو دمدما صاحب ہیں انہوں کا صدر مقام ہوئی اپنی مثل سنے اتنے بیٹھے ہیں بڑے مجنیق اور سنت اور سپاہی. سنت پونا انہوں نے اتوں تک سمجھ لو کہ انہوں نے گرو گرنتھ صاحب جی نے 4 بیڑا اپنے ہاتھی لکھی ہیں. تو سپاہی اجے ہیں ہر میدان میں سب تو اگے ہو کے لڑیا کرتے سن. گرو گوبند سنگھ دیاں لڑائیاں وچ بابا بندہ سنگھ دیاں لڑائیاں وچ موری جتھا انہاں دا ہویا کردا سی. اس واسطے سکھاں وچ انہاں دا نام شہیدی جتھا پہ گیا. سو چلیا ہے کوئی درد والا امرتسر تو دمدما صاحب پہنچے ہے جتھے بابا دیپ سنگھ جی بیٹھے دیوان سجیا ہویا کیرتن سن رہے ہیں. کھلو کے بابا جی دے سامنے امرتسر دی دکھ بھری کہانی او سیوک کیوں کہہ رہے ہیں بھائی.
بیٹھے دم دمے سی ڈیرا لا بھائی.
ਦੀ ਬੇਅਦਬੀ ਸੁਣ ਕੇ ਜਿਉਂਦੇ ਜੀ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਿਆ ਕਰਦਾ। ਤਾਂ ਬਾਬਾ ਦੀਪ ਸਿੰਘ ਵਰਗਾ ਯੋਧਾ ਜੋ ਸਾਰਾ ਅਕੇਲੇ ਲੜਾਈਆਂ ਕੇ ਲੜਦਾ ਸੀ, ਜਿਸ ਨੂੰ ਮਰਨ ਤੋਂ ਪਹਿਲੇ ਹੀ ਨਹੀਂ ਸੀ, ਉਹ ਕਿਵੇਂ ਬਰਦਾਸ਼ਤ ਕਰ ਦਿੰਦਾ? ਜੋਸ਼ ਵਿੱਚ ਆ ਗਿਆ, ਅੱਖਾਂ ਲਾਲ ਹੋ ਗਈਆਂ, ਮੱਥੇ 'ਤੇ ਚੌੜੀ ਪੈ ਗਈ, ਤੋਗੇ ਖੰਡਾ ਖਲੋ ਕੇ ਸੰਗੇ ਸਾਹਮਣੇ ਵੰਗਾਰ ਕੀ ਇਉਂ ਕਹਿੰਦਾ। ਬਾਬਾ ਦੀਪ ਸਿੰਘ ਕਹਿ ਰਹੇ ਨੇ ਕਿ ਮੈਂ ਚੱਲਿਆ ਸ਼ਹੀਦੀ ਪ੍ਰਾਪਤ ਕਰਨ ਵਾਸਤੇ, ਆਪ ਉਸਨੇ ਮੇਰੇ ਨਾਲ ਚੱਲਣਾ। ਇਹਦਾ ਕਾਰਨ ਕੀ? ਦੋਵੇਂ ਥੰਮ ਹਨ ਸਿੱਖੀ ਦੇ, ਪੰਥ ਦੇ ਉਸਾਰੂ ਹਨ, ਪਰ ਦੋਵਾਂ 'ਚ ਥੋੜ੍ਹਾ ਜਿਹਾ ਫਰਕ ਹੈ ਵਿਚਾਰਧਾਰਾ ਦਾ। ਬੁੱਢਾ ਸਿੰਘ ਜਰਨੈਲ ਦੇ ਸਾਹਮਣੇ ਪ੍ਰਮੁੱਖ ਹੈ ਰਾਜਨੀਤੀ ਧਰਮ ਦੀ ਸਹਾਇਤਾ ਵਾਸਤੇ, ਪਰ ਬਾਬਾ ਦੀਪ ਸਿੰਘ ਜੀ ਦੇ ਮਨ ਵਿੱਚ ਸ਼ਰਧਾ ਹੈ, ਤਸੱਲੀ ਹੈ, ਮਰਨ ਹਾਰ ਇਡੀਅਰਾ ਨਹੀਂ। ਇੱਥੇ ਧਰਮ ਪ੍ਰਮੁੱਖ ਹੈ, ਰਾਜਨੀਤੀ ਉਸਦੇ ਬਾਅਦ। ਕਿਆ ਆਪ ਸਿੰਘ ਹੋ? ਮੈਂ ਚੱਲਿਆ ਹਾਂ। ਕਿਸਨੇ ਮੇਰੇ ਨਾਲ ਚੱਲਣਾ? ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਪਰ ਇਹ ਨਹੀਂ ਕਿਹਾ ਕਿ ਜਿਹੜਾ ਮੇਰਾ ਸਾਥ ਨਹੀਂ ਦੇਵੇਗਾ ਮੈਂ ਉਸਨੂੰ ਛੇਕ ਦਿਆਂਗਾ ਕਿ ਨਿਰਾਦਰ ਕਰਾਂਗਾ। ਨਹੀਂ, ਮੈਂ ਜਾ ਰਿਹਾ ਹਾਂ। ਜਿਹੜਾ ਨਹੀਂ ਜਾ ਸਕਦਾ ਫਿਰ ਤਿਆਰ ਹੋਵੇ ਆਉਣ ਵਾਲੇ ਸਮੇਂ ਨਾਲ ਟੱਕਰ ਲੈਣ ਵਾਸਤੇ। ਤੋ ਦਮਦਮਾ ਸਾਹਿਬ ਦੀ ਮਹੰਤੀ ਤਿਆਗ ਦਿੱਤੀ, ਆਪਣਾ ਜੱਥਾ ਲੈ ਕੇ ਤੁਰ ਪਿਆ। ਸਹੀ ਸਹੀ ਮਾਲਵੇ ਦੇ ਪਿੰਡਾਂ ਵੀ ਚੱਲਦਾ ਚੱਲਦਾ ਬਾਬਾ ਦੀਪ ਸਿੰਘ ਫਿਰੋਜ਼ਪੁਰ ਦੇ ਪੱਤਣ ਤੋਂ ਦਰਿਆ ਪਾਰ ਕੀਤਾ, ਖੇਮ ਕਰਨਾ ਡੇਰਾ ਲਾਇਆ। ਉਹਨਾਂ ਦਾ ਨਿਸ਼ਾਨਾ ਸੀ ਕਿ ਮਾਝੇ ਦੇ ਸਿੱਖਾਂ ਨੂੰ ਵੀ ਨਾਲ ਲਿਆ ਜਾਏ। ਸੋ ਥਾਂ ਥਾਂ ਪਿੰਡਾਂ ਵਿੱਚ ਉਹਦੇ ਸਿੰਘ ਪਹੁੰਚ ਗਏ ਹਨ। ਅਤੇ ਸਹੀ ਸਹੀ ਚੱਲਦਾ ਚੱਲਦਾ ਬਾਬਾ ਦੀਪ ਸਿੰਘ ਤਰਨ ਤਾਰਨ ਨਾਲ ਪਹੁੰਚੇ। ਖੇਮ ਕਰਨ ਤੱਕ ਪਹੁੰਚਦੇ 5000 ਫੌਜ ਉਹਦੇ ਨਾਲ ਹੋ ਗਈ ਸੀ, ਪਰ ਤਰਨ ਤਾਰਨ ਪਹੁੰਚ ਕੇ ਖਬਰਾਂ ਪਹੁੰਚ ਗਈਆਂ ਬਾਬਾ ਜੀ ਅੱਗੇ ਜਹਾਨ ਖਾਨ ਗੋਲਵਰ ਦੇ ਕੋਲ 40,000 ਫੌਜ ਲੈ ਕੇ ਤੁਹਾਡਾ ਰਸਤਾ ਰੋਕੀ ਖਲੋਤਾ ਹੈ, ਮੋਰਚੇ ਮਲ ਕੇ ਬੈਠਾ। ਇਸ ਵੇਲੇ ਤੱਕ ਬਾਬਾ ਜੀ ਦੇ ਨਾਲ 10,000 ਸਿੰਘ ਇਕੱਠੇ ਹੋ ਗਏ ਤਰਨ ਤਾਰਨ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਖਲੋ ਕੇ ਸਿਰ ਨੂੰ ਆ ਕੇ ਸ਼ਰਧਾ ਨਾਲ ਬਾਬਾ ਦੀਪ ਸਿੰਘ ਜੀ ਇੱਕ ਅਰਦਾਸ ਕਰ ਰਹੇ ਹਨ। ਬਾਈ
ਸਿੰਘ ਦਾ ਗੁਰਦਾਰ ਦਾ ਗੁਰਦਾਰ ਦਾ
ਦੇ ਵਿੱਚ ਅਰਜੁਨ ਦੀ ਪ੍ਰਤਿਗਿਆ ਨੂੰ ਖਾਸ ਸਥਾਨ ਦਿੱਤਾ ਜਾਂਦਾ ਹੈ। ਉਸਦਾ ਪੁੱਤਰ ਅਭਿਮਨੂ ਬੇਹਥਿਆਰਾ ਘੇਰੇ ਵਿੱਚ ਆਇਆ, ਜਦੋਂ ਤੱਥੋਂ ਮਾਰਿਆ ਗਿਆ ਤਾਂ ਪ੍ਰਣ ਕਰਦਾ ਹੈ ਅਰਜਨ, ਜੇ ਕੱਲ੍ਹ ਦਾ ਸੂਰਜ ਛਕਣ ਤੋਂ ਪਹਿਲਾਂ ਮੈਂ ਜੈਦਰਥ ਨੂੰ ਮਾਰ ਨਾ ਲਿਆ ਤਾਂ ਜਿਉਂਦਾ ਅੱਗ ਵੀ ਸੜ ਮਰਾਂਗਾ। ਉਸਨੇ ਸੜ ਮਰਨ ਦਾ ਪ੍ਰਣ ਕੀਤਾ ਹੈ, ਇਹ ਦਾਅਵਾ ਨਹੀਂ ਕਰ ਸਕਿਆ ਕਿ ਜਿੰਨਾ ਚਿਰ ਮੈਂ ਗੈਦਰਥ ਨੂੰ ਮਾਰ ਨਹੀਂ ਲਵਾਂਗਾ ਉਹਨਾਂ ਦਾ ਜਿਉਂਦਾ ਰਵਾਂਗਾ। ਪਰ ਬਾਬਾ ਦੀਪ ਸਿੰਘ ਜੀ ਦਾ ਅਨੋਖਾ ਪ੍ਰਣ ਹੈ, ਮੈਂ ਤਰ੍ਹਾਂ ਤਰਾਵਾ ਸੀਰ ਦਾ ਅੰਮ੍ਰਿਤਸਰ ਜਾ ਕੇ ਸ਼ਹੀਦ ਹੋਣ ਵਾਸਤੇ ਚੱਲਿਆ ਹਾਂ, ਪਰ ਰਸਤੇ ਵਿੱਚ ਨਹੀਂ ਅੰਮ੍ਰਿਤਸਰ ਪਹੁੰਚ ਕੇ ਹੀ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿਆਂਗਾ। ਅਤੇ ਉਸ ਹਾਲਤ ਵਿੱਚ ਇਹ ਪ੍ਰਤਿਗਿਆ ਕੀਤੀ ਜਾ ਰਹੀ ਹੈ, ਜਦ ਰਸਤੇ ਵਿੱਚ ਆਪ ਤੋਂ ਚਾਰ ਗੁਣਾ ਜ਼ਿਆਦਾ ਦੁਸ਼ਮਣ ਗੋਲਵਰ ਦੇ ਕੋਲ ਮੋਰਚੇ ਮੱਲੀ ਬੈਠਾ ਹੈ। ਇਹ ਗਿਣਤੀ ਤੈ ਮਾਸਕਾ ਮਸਕੀਨ ਜੋ ਉਸ ਵੇਲੇ ਨਾਲ ਹੈ ਦੁਸ਼ਮਣ ਦੀ ਫੌਜ ਦੇ, ਆਪਣੇ ਯਾਦਦਾਸ਼ਤਾਂ ਵੀ ਦੇ ਰਹੇ। ਉਹ ਕਹਿੰਦਾ ਸਿੱਖਾਂ ਦੀ ਗਿਣਤੀ 10,000 ਤੋਂ ਵੱਧ ਨਹੀਂ, ਪਰ ਸਾਡੀ ਗਿਣਤੀ 40,000 ਤੋਂ ਵੀ ਕੁਝ ਉੱਪਰ ਸੀ। ਅਤੇ ਦੁਸ਼ਮਣ ਮੋਰਚੇ ਮੱਲੀ ਬੈਠਾ ਹੈ, ਇਹਨਾਂ ਪੱਧਰ ਵੱਲੋਂ ਜਾਣਾ ਹੈ। ਇਹ ਪ੍ਰਣ ਕੀਤਾ ਜਾ ਰਿਹਾ ਹੈ ਕਿ ਮੈਂ ਅੰਮ੍ਰਿਤਸਰ ਪਹੁੰਚ ਕੇ ਸ਼ਹੀਦ ਹੋਵਾਂਗਾ, ਉਸ ਤੋਂ ਰੇ ਨਹੀਂ। ਕਿੰਨਾ ਅਨੋਖਾ ਪ੍ਰਣ ਹੈ। ਬੱਚਾ ਇੱਥੋਂ ਫਸਟ ਕਲਾਸ ਵਿੱਚ ਬੈਠਦਾ ਹੈ ਅਤੇ ਪਹੁੰਚਣਾ ਹੈ ਬੰਬਈ, ਮਾਂ ਖਲੋਤੀ ਪਲੈਟਫਾਰਮ 'ਤੇ ਪੱਕੀਆਂ ਕਰਦੀ, ਪੁੱਤਰ ਜਾਂਦੇ ਹੀ ਉੱਥੇ ਮੈਨੂੰ ਚਿੱਠੀ ਲਿਖ ਦੇਵੀਂ, ਕਿੰਨਾ ਕਿਸੇ ਚਿੱਠੀ ਨਹੀਂ ਆਏਗੀ, ਮੈਨੂੰ ਸ਼ਾਂਤੀ ਨਹੀਂ ਹੋਣੀ। ਨਹੀਂ ਨਹੀਂ, ਬਹੁਤ ਦੇਰ ਲੱਗ ਜਾਂਦੀ ਚਿੱਠੀ ਨੂੰ, ਉੱਥੋਂ ਜਾਣਿਆ ਤਾਰ ਪਾ ਦੇ ਤਾਂ ਕਿ ਮੈਨੂੰ ਯਕੀਨ ਹੋ ਜਾਵੇ ਤੂੰ ਸਹੀ ਸਲਾਮਤ ਪਹੁੰਚ ਗਏ। ਕੀ ਇਹਨਾਂ ਪੱਕਿਆਂ ਵਿੱਚ ਮੌਤਾਂ ਪੈ ਤਾਂ ਨਹੀਂ? ਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਦ੍ਰਿੜ ਕਰਾ ਦਿੱਤਾ ਹੈ ਕਿ ਮਰਨ ਹਾਰ ਕੇ ਜੀਅਰਾ ਰਾਹੀਂ, ਕਿੰਨਾ ਕਿ ਤੂੰ ਜਿਉਣਾ ਹੈ ਤੇ ਰਸਤੇ ਵਿੱਚ ਕੋਈ ਸ਼ਕਤੀ ਨਹੀਂ, ਸਰੋਕਾ ਪ੍ਰਣ ਹੈ, ਜਿਉਣ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਸ਼ਾਇਰਾਨਾ ਤਸਵਰ ਹੈ। ਬਹੁਤ ਘਬਰਾ ਉੱਠੀ, ਸੋਚਦੀ ਅੱਜ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਮੇਰੇ ਨਾਲ ਸ਼ਰਤ ਲਗਾ ਰਿਹਾ ਹੈ ਕਿ ਮਰਨਾ ਹੈ ਅੰਮ੍ਰਿਤਸਰ ਜਾ ਕੇ, ਮੈਂ ਇਸ ਨੂੰ ਪਹੁੰਚਣ ਨਹੀਂ ਦੇਵਾਂਗੀ, ਜੇ ਆਪਣੇ ਪ੍ਰਣ ਪੂਰਾ ਉਤਰ ਗਿਆ ਮੇਰਾ ਪੈ ਉੱਠ ਜਾਏਗਾ। ਸੋ ਇੱਕ ਪਾਸੇ ਮੌਤ ਦਾਅਵੇ ਦੇ ਰਹੀ ਹੈ ਮੈਂ ਪ੍ਰਣ ਪਹੁੰਚਣ ਨਹੀਂ ਦਿਆਂਗਾ, ਤੋੜ ਨਹੀਂ ਬਣਦਿਆਂਗੀ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰੋਸਾ ਰੱਖਣ ਵਾਲਾ ਬਾਬਾ ਦੀਪ ਸਿੰਘ ਜਿਸ ਨੂੰ ਇਹ ਯਕੀਨ ਹੈ ਪ੍ਰਭ ਆਵੇ ਬਿਨ ਸਾਹ ਤੇ ਰਾਖੇ, ਉਹ ਦਾਅਵਾ ਕਰ ਰਿਹਾ ਹੈ ਮੈਂ ਆਪਣੀ ਮੰਜ਼ਿਲ ਤੇ ਪਹੁੰਚਾਂਗਾ। ਸੋ ਮੌਤ ਔਰ ਬਾਬਾ ਦੀਪ ਸਿੰਘ ਆਹਮੋ ਸਾਹਮਣਾ ਸਵਾਲ ਜਵਾਬ ਕਰ ਰਹੇ ਨੇ।
ਹੁਣ ਗਏ ਗੱਲ ਸੰਗਤ ਦੀ ਬੋਲੀ, ਮੌਤ ਵੰਗਾਰ ਕੇ ਉੱਠਿਆ ਤੂੰ ਨਵਾਂ ਸੂਰਮਾ, ਤੇਗ ਸੰਵਾਰ ਕੇ ਰੋਲਾਂਗੀ ਪ੍ਰਣ ਮੈਂ ਤੇਰੇ ਰਾਜੇ ਵਿੱਚ ਮਾਰ ਕੇ, ਆਟਾ ਕੋਈ ਗਿਆਨ ਸਿੰਘ ਮੈਨੂੰ ਲਲਕਾਰ ਕੇ, ਨਾ ਬਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ, ਨਾ ਬਣ ਤੂੰ ਦਾਈਏ ਖਾਲਸਾ। ਦੀਪ ਸਿੰਘ ਬੋਲੇ ਅੱਗੋਂ ਗੁੱਸੇ ਵਿੱਚ ਆਣ ਕੇ, ਲਾਉਣੀ ਹੈ ਮੱਥਾ ਕਾਨੂੰ ਸਿੰਘਾਂ ਨਾਲ ਜਾਣ ਕੇ, ਸਕਦਾ ਨੀ ਰੋਗ ਧਰਮ ਰਾ ਆਪ ਜੀ ਆਣ ਕੇ, ਸਿੰਘ ਦੇ ਸਤਿਗੁਰੂ ਨੂੰ ਕੌਣ ਦਬਾਵੇਗਾ, ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ, ਕੀਤੇ ਪਰਮ ਤੋੜ ਨਿਭਣਗੇ। ਤੀਰ ਅਵਤਾਰ ਮੈਂ ਭੀਸ਼ਮ ਤੇ ਕਰਨ ਹੋਣਗੇ ਸਾਜੇ ਦਾ ਮਾਰ ਮੈਂ, ਰਾਵਣ ਤੇ ਮੇਘਨਾਥ ਗਏ ਕੀਤੇ ਸਭ ਚਾਰ ਮੈਂ, ਪਾਂਡੋ ਜੋ ਵੱਡੇ ਸੂਰਮੇ ਤੁਰ ਗਏ ਤਾਂ ਮਾਰ ਕੇ, ਨਾ ਬਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ, ਨਾ ਬਣ ਤੂੰ ਦਾਈਏ ਖਾਲਸਾ। ਰੱਖੇਗਾ ਸੀ ਜਿਨ੍ਹਾਂ ਦੇ ਪਹਿਲਾਂ ਤਲਵਾਰ ਤੇ, ਖੇਡਣ ਜੋ ਹਾਰ ਸਰਾਈ ਖੰਡੇ ਦੀ ਧਾਰ ਤੇ, ਸੌ ਸੌ ਸਿਰ ਲਾਵਣ ਜਿਹੜੇ ਟਿੱਕੇ ਇੱਕ ਵਾਰ ਤੇ, ਆਵੇ ਜੇ ਕਾਲ ਸਾਹਮਣੇ ਅਰਨਾ ਨਾ ਪਾਵੇਗਾ, ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ, ਕੀਤੇ ਪਰਮ ਤੋੜ ਨਿਭਣਗੇ। ਭੀਮ ਛੱਡੇ ਤਾਰਾ ਬੈਰਾਮ ਨਾ, ਕਿਤੇ ਗੁਮ ਕਰਨ ਜਰਾ ਸੁਝੇ ਨਹੀਂ ਤਾਂ ਕੋਈ ਨਾਮ ਨਾ, ਕਿਹੜਾ ਜਿਸ ਪੀਤਾ ਹੈ ਤੱਕ ਮੌਤ ਦਾ ਜਾਮ ਨਾ, ਜਮਿਆ ਜੋ ਜਗ ਵਿੱਚ ਸਭ ਨੂੰ ਖਾਣਾ ਮੈਂ ਮਾਰ ਕੇ, ਨਾ ਬਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ, ਨਾ ਬਣ ਤੂੰ ਦਾਈਏ ਖਾਲਸਾ। ਭਰਿਆ ਵੀਰ ਦੀਪ ਸਿੰਘ ਬੋਲਿਆ ਭਬਕਾਏ ਕੇ, ਸੁਣ ਲੈ ਸਭ ਦੁਨੀਆ ਅੱਖਾਂ ਖੰਡਾ ਲਿਸ਼ਕਾਏ ਕੇ, ਧਰਨਾ ਮੈਂ ਸੀ ਚੜਾਵਾ ਅੰਮ੍ਰਿਤਸਰ ਜਾਏ ਕੇ, ਸੀਗਲੇ ਵਾਰ ਧਰਮ ਦੀ ਸਾਰਾ ਜੱਗ ਆਵੇਗਾ, ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ, ਕੀਤੇ ਸੰਤੋਖ ਨਿਭਣਗੇ।
ਪੂਰੇ ਸਿੰਘ ਨਾਲ ਅਰਦਾਸ ਕਰਕੇ 11 ਨਵੰਬਰ 1757 ਈਸਵੀ ਨੂੰ ਬਾਬਾ ਦੀਪ ਸਿੰਘ ਜੀ ਨੇ ਮਾਰਕੀ ਨਗਾਰਿਆਂ ਵਿੱਚੋਂ ਤਰਨ ਤਾਰਨ ਤੋਂ ਚੜ੍ਹਾਈ ਕਰ ਦਿੱਤੀ। ਅਰਦੇ ਚੜ੍ਹਿਆ ਬੀਰੀ ਅਕਾਲੀ ਚੋਟਾਂ ਮਾਰ ਕੇ ਉਸ ਟਾਕ ਉੱਤੇ ਲਟਕਾ ਲਈ ਭੈਣ ਭੁਜੰਗ ਦੀ, उस मोढ़े तरी दुनाली पुत्री काल दी उस सगे सांग उठा ली बल दी लाड़जो उदे करदे सिर खवाली चक्कर सीर दे उदे मथे डलके लाली सुहाई सूरजो उदे नेत्र देन दिखाली तारे डलकदे कोई तके चट नलाली चुकिया काल दी ओ पासे रंदा वाली योद्धा देवता उदे दर ते खड़ी सवाली जापे मौत भी मानो मौत भी दिखारन बन के सिंह दे बूहे ते चोरी हड़के खलोती ते मनता ता रब बन जाए ओदी भी कीमत घट जाती है मौत की कीमत कित्थे रह जाएगी। रहीम मुसलमान है मर हिंदी का महान कवि उसने भी दोहा बड़ा सुंदर किया कहता रहमन जाचकता गह जाचकता मंगण का कम रहमन जाचकता गह बड़े छोट है जात नारायण हूं को भयो बावन आंगरगा पुराने कथा है राजा बल छलन वास्ते भगवान बौना रूप तार के पंडित आया मतलब ओरी कीमत भी घट गई है किसे भगवान पृथ्वी रतनहारा किसे एक पग के सामने भिखारी बन के खलोता है तो मौत के सामने भिखारन बन के आई है उसको पै किस गल का होए हम विचारन वाली चीज है कि रस्ते में मोर्चे मली बैठा दुश्मन गिनती अपने नालों दस चार गुणा ज्यादा है मरसिंगा की दलेरी मार के गाने चोर दुश्मन के सामने पहुंच के फिर कैर का ताला बोल देता बाबा दीप सिंह किवें भाई
I'm gonna
ਮਾਸਕਾ ਮਸਕੇਨ ਲਿਖਦਾ ਹੈ ਕਿ ਸਾਰੀ ਫੌਜ ਇਹਨੀ ਘਬਰਾ ਗਈ ਔਰ ਸਿੰਘਾਂ ਨੇ ਇਹ ਦਲੇਰੀ ਨਾਲ ਹਮਲਾ ਕੀਤਾ। ਸਾਡੀ ਫੌਜ ਦੇ ਪੈਰ ਉੱਖੜ ਗਏ। ਕਾਲਵਾਂਗ ਪਾਸ ਰਹੇ ਸੀ ਸਿੱਖ, ਉਹਨਾਂ ਦਾ ਤਵਾ ਇੰਨਾ ਬੈਠਾ ਹੈ ਕਿ ਖਲੋਣਾ ਮੁਸ਼ਕਲ ਵਰ ਗਏ। ਕਹਿੰਦਾ ਬੋਲੀਆਂ ਪਾਲਾਂ ਨਸ ਉੱਠੀਆਂ ਤੇ ਬੜੇ ਜ਼ੋਰ ਨਾਲ ਜਹਾਂ ਖਾਨ ਨੇ ਰੋਕਿਆ। ਇੱਥੇ ਕਿ ਕਈਆਂ ਸਿਪਾਹੀਆਂ ਨੂੰ ਤਲਵਾਰ ਨਾਲ ਆਪ ਕੱਟਿਆ ਉਸਨੇ। ਫਿਰ ਦੁਕਰ ਕਿਹੜਾ ਹੈ ਉਹਦਾ ਅਮੀਰ ਜਹਾਂ ਖਾਨ ਇੱਕ ਬੜਾ ਮੰਨਿਆ ਪਰਮੰਨਿਆ ਜਰਨੈਲ ਸੀ, ਹਾਥੀ ਤੇ ਸਵਾਰ ਹੈ, ਬਾਡੀਗਾਰਡ ਫੌਜ ਨਾਲ ਹੈ। ਹੁਕਮ ਹੋਇਆ ਅੱਗੇ ਵਧੋ, ਬਾਬਾ ਦੀਪ ਸਿੰਘ ਤੇ ਹਮਲਾ ਕਰ ਦਿੱਤਾ ਜਾਏ। ਇੱਕ ਪਾਸਿਓਂ ਵੱਧਦਾ ਹੈ ਅਮੀਰ ਜਹਾਂ ਖਾਨ, ਉਹਦੇ ਮੁਕਾਬਲੇ ਤੇ ਸਰਦਾਰ ਜਹਾਂ ਸਿੰਘ ਮੈਦਾਨ ਵਿੱਚ ਆ ਕੇ ਉਸਨੇ ਤੋਂ ਰੋਕ ਰਿਹਾ ਬਾਈ। ਨਾਰਾਇਣ ਖਾਨ ਬੜਾ ਨਾਮਵਰ ਯੋਧਾ ਸੀ ਔਰ ਦਰਮਿਆਨੇ ਮੋਰਚੇ ਤੇ ਸੀ। ਜਿਸ ਵੇਲੇ ਉਹ ਮਾਰਿਆ ਗਿਆ ਉਹਦੀ ਫੌਜ ਫਿਰ ਚੜ ਕੇ ਨਸ ਉੱਠੀ। ਅੱਗੇ ਵੱਧ ਕੇ ਸਰਦਾਰ ਜਾਲ ਸਿੰਘ ਨੇ ਦੁਸ਼ਮਣ ਦੇ ਮੋਰਚਿਆਂ ਤੇ ਕਬਜ਼ਾ ਕਰ ਲਏ। ਇਹ ਪਹਿਲੀ ਜਿੱਤ ਹੈ ਇਸ ਲੜਾਈ ਦੀ ਸਿਰਸਾ ਵਿੱਚ। ਦੂਜੇ ਪਾਸੇ ਜ਼ਬਰਦਸਤ ਖਾਨ ਖਲੋਤਾ ਹੈ, ਉਹ ਬੜੀ ਤੇਜ਼ੀ ਨਾਲ ਅੱਗੇ ਵਧਿਆ ਇਸ ਖਿਆਲ ਨਾਲ ਕਿ ਦਿਆਲ ਸਿੰਘ ਨੂੰ ਘੇਰੇ ਵਿੱਚ ਲੈ ਲਿਆ ਜਾਏ। ਯੁੱਧ ਨੀਤੀ ਸਮਝੋ ਬਾਈ, ਜੋ ਦੁਸ਼ਮਣ ਦੇ ਘੇਰੇ ਵਿੱਚ ਆ ਜਾਏ ਉਹਦਾ ਜਿਉਂਦਿਆਂ ਬਚ ਕੇ ਨਿਕਲਣਾ ਬੜਾ ਮੁਸ਼ਕਲ ਹੋਇਆ ਕਰਦਾ। ਕਿ ਦਿਆਲ ਸਿੰਘ ਦੀ ਮਦਦ ਦੇ ਪਿੱਛੇ ਖਲੋਤਾ ਹੈ ਬਲਵੰਤ ਸਿੰਘ, ਅੱਗੇ ਵਧਿਆ ਕੋੜਾ ਛੇੜ ਕੇ ਬੰਗਾਲ ਦੇ ਕਹਿੰਦਾ ਜ਼ਬਰਦਸਤ ਖਾਨ ਦਿਆਲ ਸਿੰਘ ਵੱਲ ਵਧਣ ਦੀ ਥਾਂ ਪਹਿਲਾਂ ਮੇਰੇ ਨਾਲ ਤੂੰ ਹੱਥ ਕਰਦਾ ਜਾ, ਕਿਉਂਕਿ ਤੈਨੂੰ ਮੇਰਾ ਨਾਂ ਬੜਾ ਪਿਆਰਾ ਲੱਗਦਾ। ਤੂੰ ਜ਼ਬਰਦਸਤ ਖਾਨ, ਮੈਂ ਬਲਵੰਤ ਸਿੰਘ, ਹਾਨ ਨੂੰ ਹਾਨ ਪਿਆਰਾ, ਨਾਮ ਨੂੰ ਨਾਮ ਪਿਆਰਾ, ਸੋ ਆ ਮੇਰੇ ਨਾਲ ਦੋ ਹੱਥ ਕਰ ਲੈ ਬਾਈ, ਆਪਣਾ ਇਤਿਹਾਸ ਪੜ੍ਹੋ ਬਈ। ਜਿਹੜੇ ਇੱਥੇ ਲੁੱਟਣ ਆਉਂਦੇ ਰਹੇ ਉਹਨਾਂ ਦੇ ਨਾਮ ਵੀ ਪੜ੍ਹੋ, ਅਤੇ ਜਿਹੜੇ ਲੁੱਟੀ ਦੇ ਰਹੇ ਨੇ ਉਹਨਾਂ ਦਾ ਨਾਮ ਵੀ ਪੜ੍ਹੋ। ਇੱਕ ਪਾਸੇ ਲੁੱਟਣ ਵਾਲੇ ਜਹਾਨ ਖਾਨ, ਦਲੇਰ ਜੰਗ ਬੜੇ ਜ਼ਬਰਦਸਤ ਨਾਂ ਹਨ, ਘਬਰਾਹਟ ਪੈਦਾ ਕਰਦੇ ਨੇ, ਅਤੇ ਦੂਜੇ ਪਾਸੇ ਜਿਹੜੇ ਲੁੱਟੀ ਦੇ ਰਹਿੰਦੇ ਸਨ ਉਹਨਾਂ ਦੇ ਨਾਮ ਵੀ ਪੜ੍ਹੋ। ਸੁਣ ਕੇ ਥਾਲੀ ਇਹ ਛਾਤੀ ਹਿੱਲਣ ਲੱਗ ਪੈਂਦੀ। ਇੱਕ ਜੀ ਕਸੀਟਾ ਮਲ, ਗਰੀਬ ਦਾਸ, ਰੋਲਡੂ ਰਾਮ, ਛਟਾਕੀ ਸ਼ਾਹ, ਕਾਟੇ ਸ਼ਾਹ, ਰਿਓੜੀ ਰਾਮ, ਬਸ ਨਾਂ ਦਿਆਂ ਸਭ ਕੁਝ ਖਤਮ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਨੁੱਖ ਨੂੰ ਹਰ ਪੱਖੋਂ ਬਦਲੇ, ਉਹਦਾ ਨਾਮ ਬਦਲਿਆ, ਉਹਦਾ ਲਿਬਾਸ ਬਦਲਿਆ, ਉਹਦੀ ਰਹਿਣੀ ਬਦਲੀ ਹੈ, ਉਹਦਾ ਸੁਭਾਅ ਬਦਲਿਆ ਹੈ। ਸਦਾ ਮੌਤ ਨੂੰ ਗਲਵੱਕੜੀ ਪਾਉਣ ਵਾਲਾ ਇੱਕ ਯੋਧਾ ਪੈਦਾ ਕਰ ਦਿੱਤਾ। ਸੋ ਬਲਵੰਤ ਸਿੰਘ ਦੇ ਅੱਗੇ ਵਧਣ ਨਾਲ ਜ਼ਬਰਦਸਤ ਖਾਨ ਨੇ ਤੱਕੇ। ਬਲਵੰਤ ਸਿੰਘ ਚੱਕਰ ਦਾ ਬੜਾ ਖਿਡਾਰੀ ਸੀ। ਚੱਕਰ ਸਾਡੇ ਪੰਜਾਂ ਤੱਤਾਂ ਰਹਿਤਾਂ ਵਿੱਚ ਨਹੀਂ ਹੈ, ਸ਼ਸਤਰ ਹੈ। ਅਕਾਲੀ ਫੂਲਾ ਸਿੰਘ ਦਾ ਜ਼ਿਕਰ ਤੁਸੀਂ ਸੁਣਦੇ ਹੋ ਨਾ ਕਈ ਵਾਰ, ਬੜੇ ਖੁੱਲ੍ਹੇ 40 ਚੱਕਰ ਪਹਿਨਿਆ ਕਰਦਾ ਸੀ, ਉਂਗਲ 'ਤੇ ਚਾੜ ਕੇ ਚੱਕਰ ਇਹਨਾਂ ਨਿਸ਼ਾਨੇ 'ਤੇ ਚਲਾਉਂਦੇ ਸਨ ਕਿ ਤੀਰ ਨਾਲੋਂ ਵੀ ਜ਼ਿਆਦਾ ਖਤਰਨਾਕ ਹੋਇਆ ਕਰਦਾ ਸੀ। ਬਲਵੰਤ ਸਿੰਘ ਚੱਕਰ ਦਾ ਬੜਾ ਖਿਡਾਰੀ ਹੈ, ਚਾੜਿਆ ਚੱਕਰ ਉਂਗਲ 'ਤੇ, ਗੇੜਾ ਦਿੱਤਾ ਅਤੇ ਦੁਸ਼ਮਣ ਨੇ ਮਤਲਬ ਕਿਉਂ ਚਲਾਇਆ। ਜਦ ਦੁਸ਼ਮਣ ਨਦਰੀ ਆਇਆ ਯੋਧਾ ਪੱਕਿਆ, ਉਸ ਉਂਗਲ ਚਾਲ ਕੋ ਆਇਆ ਚੱਕ ਫੌਲਾਦ ਦਾ, ਜੋ ਤਰੂ ਦੇ ਗਿਰਦ ਘੁਮਾਇਆ ਮੰਡਲ ਤਾਰਿਆਂ, ਉਸ ਤਰ ਪਤਾਲ ਕਮਾਇਆ ਧੌਲ ਤਰਬ ਗਿਆ, ਉਸ ਵੈਰੀ ਵੱਲ ਚਲਾਇਆ ਪੁੱਤ ਜਮਕਾਲ ਦਾ, ਮਿਨ ਖੰਭਾ ਬਾਜ ਉਡਾਇਆ ਪਿਆ ਸ਼ਿਕਾਰ ਦੇ, ਜੋ ਕ੍ਰਿਸ਼ਨ ਨੇ ਸੁਦਰਸ਼ਨ ਲਾਇਆ ਕਾਸ਼ਿਸ਼ ਪਾਲ ਦੇ, ਉਸ ਤਰਟੋ ਸੀਸ ਉਡਾਇਆ ਮਰਕੀ ਵਾਂਗਰਾ, ਜੋ ਗੁਜਰੀ ਤਈ ਰੁਡਾਇਆ ਡੁੱਲੀ ਮੇਜਿਓ, ਤਰਸੂਏ ਰੰਗ ਰੰਗਾਇਆ ਚੁੱਕਿਆ ਆਸਣ, ਜੋ ਕੇਸੂ ਟਾਂ ਨਵਾਇਆ ਫੁੱਲਾਂ ਲੱਦਿਆ, ਉਸਿਰ ਤਲਵਾਏ ਆਇਆ ਪਾਉਂਦਾ ਇਸ ਤਰ੍ਹਾਂ, ਜੋ ਧੋਬੀ ਛੰਡ ਵਗਾਇਆ ਥਾਨ ਹਲਵਾਨ ਦਾ। ਜ਼ਬਰਦਸਤ ਖਾਨ ਬਾਹਰੇ ਆ ਗਏ, ਧਰਤੀ ਤੇ ਆ ਪਿਆ ਸਿਰੇ, ਪਿੱਛੇ ਉਹਦਾ ਭਰਾ ਹੈ, ਉਹ ਬੜਾ ਸੂਰਮਾ ਹੈ। ਛੇ ਤੇ ਕੋੜਾ ਅੱਗੇ ਆਇਆ ਰੁਸਤਮ ਖਾਨ, ਕਹਿੰਦਾ ਦੇਖੋ ਬਲਵੰਤ ਸਿੰਘ, ਚੱਕਰ ਨਾਲ ਦੂਰੋਂ ਮਾਰਨਾ ਸੂਰਮਿਆਂ ਨੂੰ, ਦੇਖੋ ਬਹਾਦਰੀ ਨੇ, ਤੂੰ ਵੀ ਤੇਗ ਦਾ ਧਨੀ ਹੈ, ਮੈਂ ਵੀ ਤੇਗ ਦਾ ਧਨੀ ਹਾਂ, ਤੂੰ ਗੁਰੂ ਗੋਬਿੰਦ ਸਿੰਘ ਦਾ ਡਾਲ ਲੈ, ਮੈਂ ਅਲੀ ਦਾ ਪਿਆਰਾ ਹਾਂ, ਆਦਰਾ ਤਲਵਾਰ ਨਾਲ ਤੂੰ ਹੱਥ ਕਰਕੇ ਵੇਖ ਲੈ। ਤੂੰ ਛੇੜ ਕੇ ਕੋੜਾ ਪਹੁੰਚ ਕੇ ਮੇਰਾ ਆਣ ਵਿੱਚ ਵੰਗਾਰ ਕੇ, ਦੋਵੇਂ ਸੂਰਮੇ ਆਹਮੋ ਸਾਹਮਣੇ ਇਉਂ ਪੇਸ਼ ਹੁੰਦੇ ਨੇ ਕਿਹੜੇ। Thank you. ਵਿੱਚ ਲੜਦਿਆਂ ਸਾਂਝੀ ਵਾਰ ਨਾਲ ਦੋਵੇਂ ਸ਼ਹੀਦ ਹੋ ਗਏ ਹਨ। ਸੰਸਾਰ ਦੇ ਦੂਸਰੇ ਯੁੱਧ ਵਿੱਚ ਸਾਰੀ ਦੁਨੀਆਂ ਦੇ ਲੋਕ ਲੜੇ ਹਨ। ਯੁੱਧ ਨੀਤੀ ਨੂੰ ਸਮਝਣ ਵਾਲੇ ਵਿਦਵਾਨਾਂ ਨੇ ਅਖੀਰ 'ਤੇ ਆਪਣੀ ਰਾਏ ਦਿੱਤੀ ਔਰ ਮੰਨਿਆ ਕਿ ਦੁਨੀਆਂ ਭਰ ਵਿੱਚ ਦੋ ਕੌਮਾਂ ਸਭ ਤੋਂ ਲੜਾਈ ਦੇ ਹੱਕ ਵਿੱਚ ਬਹਾਦਰ ਹਨ, ਇੱਕ ਅਫਗਾਨਿਸਤਾਨ ਦਾ ਪਠਾਨ ਅਤੇ ਇੱਕ ਪੰਜਾਬ ਦਾ ਸਿੱਖ। ਪਰ ਦੋਵਾਂ ਦੀ ਬਹਾਦਰੀ ਵੀ ਥੋੜ੍ਹਾ ਜਿਹਾ ਫਰਕ ਹੈ। ਅਫਗਾਨਿਸਤਾਨ ਦਾ ਪਠਾਨ ਹਾਰ ਜਾਂਦਾ ਹੈ, ਗੱਡ ਦੇ ਕੇ ਨਸ ਉੱਡਦਾ, ਮਗਰ ਪੰਜਾਬ ਦਾ ਸਿੱਖ ਹਾਰ ਜਾਏ ਮੈਦਾਨ ਵਿੱਚ ਪੁਰਜਾ ਪੁਰਜਾ ਉਹ ਘੱਟ ਮਰਿਆ ਕਰਦਾ। ਮੇਰਾ ਮਤਲਬ ਕਹਿਣ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਾਨ ਚੜੀ ਹੋਈ, ਅਜੇ ਆ ਬਹਾਦਰ ਬਣਾਤਾ ਸਿੱਖ ਨੂੰ, ਜਿਸਦਾ ਮੁਕਾਬਲਾ ਸੰਸਾਰ ਵਿੱਚ ਕੋਈ ਨਹੀਂ। ਰੁਸਤਮ ਖਾਨ ਮਾਰਿਆ ਗਿਆ, ਉਹਦੇ ਸਾਥੀ ਪਿੜ ਛੜ ਕੇ ਨਸ ਉੱਠੇ, ਬੇਹੌਸਲਾ ਹੋ ਗਏ। ਬਲਵੰਤ ਸਿੰਘ ਸ਼ਹੀਦ ਹੋ ਗਿਆ ਹੈ, ਉਹ ਵੀ ਚੋਟੀ ਦਾ ਜਰਨੈਲ ਸਿੱਖਾਂ ਵਿੱਚੋਂ। ਸਿੱਖਾਂ ਨੂੰ ਇੰਨਾ ਜੋਸ਼ ਆਇਆ ਹੈ ਕਿ ਅੰਦਰ ਖੂਨ ਉਬਲਿਆ ਹੈ। ਖਾਸ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਟੂਕੇ ਖੰਡਾ ਮਗਾਰ ਮਾਰ ਕੇ ਨਗਾਰੇ ਦੇ ਚੋਰ, ਇੱਕ ਵੈਰੀ ਉੱਤੇ ਸ਼ੇਰ ਭਾਈ ਹੱਲਾ ਬੋਲ ਦਿੰਦੇ ਨੇ ਕਿਵੇਂ ਭਾਈ। Thank you. ਡੰਡਾ ਹੈ ਯਾਕੂਬ ਖਾਨ ਸਿੰਘ ਸਾਹਮਣੇ ਆਇਆ ਮਾਨੋ ਕੁੱਕੇ ਸ਼ੇਰ ਨੂੰ ਅੰਮ੍ਰਿਤ ਬੁਲਾਇਆ ਸਿੰਘ ਤੂੰ ਮਿਆਨੋਂ ਕੱਢਿਆ ਖੰਡਾ ਲਿਸ਼ਕਾਇਆ ਉਸ ਕੇ ਅਸਰ ਯਾਕੂਬ ਦੇ ਅਕਾਲ ਗਜਾਇਆ ਉਗੇਲੀ ਵਾਂਗੂ ਚੀਰ ਦਾ ਧਰਤੀ ਟਕਜਾਇਆ ਜੋ ਬਣਤਾ ਲੋਧੀ ਸੁਰਗ ਦਾ ਦਰਵਾਜ ਚੜਾਇਆ ਜਾਂ ਭੀਮ ਜਰਾ ਸਨ ਚੀਰ ਕੇ ਵੱਖ ਵੱਖ ਵਗਾਇਆ ਜਾਂ ਬਿਗਲੀ ਗੁੰਬਜ ਪਾੜ ਕੇ ਦੋ ਪਾਸੇ ਡਾਇਆ ਇਸ ਕਹਿਰੀ ਹੱਲੇ ਦੇ ਸਾਹਮਣੇ ਦੁਸ਼ਮਣ ਦੇ ਸਾਰੇ ਮੋਰਚੇ ਟੁੱਟ ਗਏ ਮਸਕੀਰ ਕਹਿੰਦਾ ਸਾਡੀ ਫੋਗ ਦੋ ਸਿਆਂ ਚ ਵੰਡੇ ਗਏ ਬਾਬਾ ਦੀਪ ਸਿੰਘ ਅੱਗੇ ਵੱਧਦੇ ਵੱਧਦੇ ਚਾਟੀ ਵਣ ਦੇ ਦਰਵਾਜ਼ੇ ਗੁਰਦੁਆਰਾ ਰਾਮਸਰ ਦੇ ਨੇੜੇ ਪਹੁੰਚ ਗਏ ਕਿੱਥੇ ਅੱਜ ਕੱਲ੍ਹ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਕੰਠ ਹੈ ਕੁਛ ਖਾਲਸੇ ਅੱਗੇ ਵਧੇ ਜੋ ਥੋੜ੍ਹੀ ਬਹੁਤੀ ਫੌਜ ਹਰਿਮੰਦਰ ਸਾਹਿਬ ਦੇ ਅੰਦਰ ਮੁਸਲਮਾਨੀ ਸੀ ਕੁਛ ਮਾਰੀ ਗਈ ਕੁਛ ਫਿਰ ਛੱਡ ਕੇ ਨੱਸ ਗਏ ਬਾਬਾ ਦੀਪ ਸਿੰਘ ਨੇ ਕਿਹਾ ਕੱਲ੍ਹ ਬਸ ਭਾਈ ਖਾਲਸਾ ਜੀ ਹੁਣ ਅਸੀਂ ਆਪਣੀ ਪਰਾਹ ਤੇ ਪਹੁੰਚ ਗਏ ਸਾਂ ਕਿਉਂਕਿ ਘਰ ਦੀ ਰਾਖੀ ਘਰ ਦੇ ਦਰਵਾਜ਼ੇ ਤੇ ਖਲੋ ਕੇ ਕਰਨੀ ਪੈ ਗਈ ਪਿੱਛੇ ਜਾ ਕੇ ਨਹੀਂ ਇਹੀ ਅਰਦਾਸ ਸੀ ਨਾ ਮੈਂ ਤਰ੍ਹਾਂ ਚੜਾਵਾ ਸੀ ਤਾਂ ਅੰਮ੍ਰਿਤਸਰ ਜਾ ਕੇ ਅੰਮ੍ਰਿਤਸਰ ਪਹੁੰਚ ਗਏ ਹਾਂ ਹੁਣ ਜਿੱਤ ਸਾਡੀ ਹੈ ਅੰਗਰੇਜ਼ੀ ਚ ਇੱਕ ਸ਼ਬਦ ਹੈ ਲੈਜੈਂਡ ਇਤਿਹਾਸ ਦੇ ਨਾਲ ਨਾਲ ਕੁਝ ਰਵਾਇਤਾਂ ਚੱਲ ਪੈਂਦੀਆਂ ਕਹਾਣੀਆਂ ਚੱਲ ਪੈਂਦੀਆਂ ਨੇ ਪ੍ਰਚਲਿਤ ਹੋ ਜਾਂਦੀਆਂ ਨੇ ਅੰਧ ਵਿਸ਼ਵਾਸੀਆਂ ਵਾਸਤੇ ਉਹ ਬੜਾ ਸਹਾਰਾ ਬਣ ਜਾਂਦੀ ਹੈ ਛੋਟੇ ਹੁੰਦਿਆਂ ਸੁਣਦੇ ਆਏ ਜੱਬੇ ਦੇ ਕੋਲ ਜਿੱਥੇ ਐਨ ਸੜਕ ਦੇ ਵਿੱਚ ਸ਼ਹੀਦ ਗੰਢ ਹੈ ਬਾਬਾ ਜੀ ਦਾ ਸਿੱਧ ਇੱਥੇ ਉਤਰਿਆ ਔਰ ਸੱਕੜਾ ਤੜ ਤਈ ਦੇ ਸਿਰ ਰੱਖ ਕੇ ਲੜਦਾ ਲੜਦਾ ਅੰਮ੍ਰਿਤਸਰ ਪਹੁੰਚੇ ਅੱਜ ਕੱਲ੍ਹ ਇਹਨੇ ਨਹੀਂ ਉਹਦਾ ਬਾਬਾ ਨੌ ਸਿੰਘ ਜੀ ਦਾ ਸਥਾਨ ਹੈ ਇੱਥੇ ਉਹ ਸ਼ਹੀਦ ਹੋਏ ਸਨ ਉੱਥੋਂ ਅੰਮ੍ਰਿਤਸਰ ਨੂੰ ਤੁਰੀਏ ਤੇ ਚਾਰ ਪੰਜ ਪੈਰੀਆਂ ਅੱਗੇ ਜਾ ਕੇ ਖੱਬੇ ਸੜਕ ਤੋਂ ਕੋਈ 200 ਗਜ਼ ਦੇ ਫਾਸਲੇ ਤੇ ਇੱਕ ਝੰਡਾ ਕੱਢਿਆ ਨਜ਼ਰ ਆਉਂਦਾ ਹੁਣ ਕੁਛ ਸੱਜਣ ਕਹਿਣ ਲੱਗ ਪਏ ਨੇ ਕਿ ਬਾਬਾ ਦੀਪ ਸਿੰਘ ਜੀ ਇੱਥੇ ਸ਼ਹੀਦ ਹੋਏ ਪਰ ਮੇਰੀ ਰਾਏ ਹੈ ਬਾਬਾ ਦੀਪ ਸਿੰਘ ਜੀ ਉੱਥੇ ਸ਼ਹੀਦ ਹੋਏ ਹਨ ਜਿੱਥੇ ਇਸ ਵੇਲੇ ਚਾਟੀਮਲੀ ਦੇ ਦਰਵਾਜ਼ੇ ਵਿੱਚ ਉਹਨਾਂ ਦਾ ਆਪਣਾ ਸ਼ਹੀਦ ਗੰਢ ਹੈ ਹੁਣ ਸ਼ਹਾਨ ਖਾਨ ਫਿਰ ਦੁਬਾਰਾ ਹਰਿਮੰਦਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦਾ ਤਾਂ ਚੌਥੀ ਦੇ ਜਨਰਲ ਬਹੁਤ ਸਾਰੇ ਮਾਰੇ ਗਏ ਜਮਾਲ ਖਾਂ ਜਾਂ ਅਮਾਨ ਖਾਂ ਦੋ ਨਾਂ ਇਸ ਦੇ ਇਤਿਹਾਸ ਵਿੱਚ ਮਿਲਦੇ ਹਨ ਬੜਾ ਜ਼ਬਰਦਸਤ ਜਵਾਨ ਹੈ ਮੰਗਾਰਿਆ ਹੈ ਜਹਾਨ ਖਾਨ ਨੇ ਅੱਗੇ ਵਧੋ ਦੀਪ ਸਿੰਘ ਦਾ ਟਾਕਰਾ ਕਰੋ ਕਈ ਲੜਕਾਰਾ ਸੁਣ ਕੇ ਅੱਗੇ ਵਧਿਆ ਜਹਾਨ ਖਾਨ ਅਰਦੇ ਵੇਖੇ ਪੋਨੀ ਕਾਰੇ ਜਦੋਂ ਜਹਾਨ ਖਾਨ ਉਹ ਤੋਂ ਵੇਖ ਨਾ ਗਏ ਸਹਾਰੇ ਸਾਥੀ ਤੜਪਦੇ ਉਹ ਸਾਹਮਣੇ ਆ ਲਲਕਾਰੇ ਬਾਬਾ ਸਾਹਿਬ ਨੂੰ ਉਹ ਐਲੀ ਐਲੀ ਪੁਕਾਰੇ ਬਾਗ ਗਾਜ਼ੀ ਦੀਨ ਦਾ ਉਹਦੇ ਨੈਣ ਪਕੜ ਅੰਗਿਆਰੇ ਸੁੱਟਣ ਰੱਦ ਪਏ ਉਹ ਤੜਪੇ ਵਾਂਗੂ ਪਾਰੇ ਭਰਿਆ ਜੋਸ਼ ਦਾ ਉਹ ਚੜਿਆ ਲੋਚੇ ਖਾਰੇ ਮਰਫੁਲ ਮੌਤ ਦੇ ਉਹ ਰਣਜੀਤ ਖਰਾ ਸੰਗਾਰੇ ਆਪਣੀ ਅਜਲ ਨੂੰ ਤੇ ਸਿੰਘਾ ਕਰ ਲੈ ਚਾਰੇ ਤੁਰਦਰ ਗਾਹ ਦੇ ਤੂੰ ਇੰਨੇ ਕਹਿਰ ਗੁਜ਼ਾਰੇ ਮੇਰੇ ਵੇਂਦਿਆਂ ਮੈਂ ਬਦਲੇ ਲੈ ਲਾ ਸਾਰੇ ਤੈਨੂੰ ਮਾਰ ਕੇ ਸੁਣ ਕੇ ਲਲਕਾਰਾ ਬਾਬਾ ਦੀਪ ਸਿੰਘ ਜੀ ਮਾਰ ਕੇ ਚਕਾਰੇ ਨਕਾਰੇ ਦੇ ਚੋਟ ਇੱਕ ਉਹਦਾ ਜਵਾਬ ਦੇ ਰਹੇ ਨੇ ਕਿਵੇਂ ਬਸ ਮਹਾਨ ਇਤਿਹਾਸਕਾਰ ਤੇ ਮਾਂ ਸੁਖਨਾ ਮਸਕੀਨ ਦੀ ਲਿਖਤ ਤੋਂ ਸਾਨੂੰ ਮਿਲਦਾ। ਉਸ ਲਈ ਉਹ ਜਹਾਨ ਖਾਨ ਦੇ ਨਾਲ ਹੈ, ਉਹਦਾ ਇੱਕ ਅਹੁਦੇਦਾਰ ਵੀ ਹੈ। ਤਾਂ ਉਹਦੀਆਂ ਲਿਖਤਾਂ ਦੇ ਆਧਾਰ ਤੇ ਮੈਂ ਸੰਗਤ ਦੇ ਸਾਹਮਣੇ ਪੇਸ਼ ਕਰ ਰਿਹਾ। ਤਾਂ ਕਹਿੰਦਾ ਹੈ ਅਖੀਰ ਦੋਵੇਂ ਯੋਧੇ, ਇੱਕ ਪਾਸੇ ਅਮਾਨ ਖਾਨ, ਇੱਕ ਪਾਸੇ ਬਾਬਾ ਦੀਪ ਸਿੰਘ, ਜਾਤੀ ਮਿਲ ਕੇ ਦਰਵਾਜ਼ੇ ਦੇ ਸਾਹਮਣੇ ਮਰਦਾਂ ਵਾਂਗ ਆਖਰੀ ਵਾਰ ਲੜ ਕੇ ਸ਼ਹੀਦੀ ਪ੍ਰਾਪਤ ਕਰਦੇ ਨੇ ਕਿਵੇਂ ਬਾਰੇ। ਬਾਬਾ ਦੀਪ ਸਿੰਘ ਜੀ ਮਰਨ ਤੋਂ ਹਰ ਕੇ ਦੁਆਰ ਆਪਣਾ ਪ੍ਰਣ ਪੂਰਾ ਨਿਭਾ ਗਏ।